You're with SBS Radio.
ਆਸਟ੍ਰੇਲੀਆ ਦੇ ਕਈ ਸੂਬਿਆਂ ਵਿੱਚ ਕੱਲ੍ਹ ਰਾਤ ਤੋਂ ਨਹੀਂ ਆਏ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ। ਰਾਸ਼ਟਰੀ ਕੈਬਨਿਟ ਕੱਲ੍ਹ ਇਲੈਕਟਿਵ ਸਰਜਰੀ ਨੂੰ ਮੁੜ ਸ਼ੁਰੂ ਕਰਨ ਬਾਰੇ ਕਰੇਗੀ ਵਿਚਾਰ, ਅਤੇ ਖੇਡ ਵਿੱਚ ਨੈਸ਼ਨਲ ਰਗਬੀ ਲੀਗ ਦੇ ਮੁਖੀ ਨੇ ਦਿੱਤਾ ਅਸਤੀਫਾ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਰੁਚਿਕਾ ਤਲਵਾਰ। ਹੁਣ ਪੇਸ਼ ਹੈ ਖਬਰਾਂ ਦੀ ਤਫਸੀਲ। ਆਸਟ੍ਰੇਲੀਆ ਦੇ ਕਈ ਸੂਬਿਆਂ ਵਿੱਚ ਨਵੇਂ ਕੋਰੋਨਾ ਵਾਇਰਸ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਨਹੀਂ ਹੋਇਆ, ਜਿਸ ਨਾਲ ਅਧਿਕਾਰੀਆਂ ਅਤੇ ਜਨਤਾ ਨੂੰ ਸੁੱਖ ਦਾ ਸਾਹ ਮਿਲਿਆ ਹੈ। ਵੈਸਟਰਨ ਆਸਟ੍ਰੇਲੀਆ ਤੇ ਕੁਈਨਜ਼ਲੈਂਡ ਵਿੱਚ ਰਾਤੋ ਰਾਤ ਕੋਈ ਨਵਾਂ ਮਾਮਲਾ ਦਰਜ ਨਹੀਂ ਕੀਤਾ ਗਿਆ, ਜਦੋਂ ਕਿ ਵਿਕਟੋਰੀਆ ਵਿੱਚ ਇੱਕ ਨਵਾਂ ਮਰੀਜ਼ ਮਿਲਿਆ ਹੈ। ਹਫ਼ਤੇ ਦੇ ਅਖੀਰ ਵਿੱਚ ਸਾਊਥ ਆਸਟ੍ਰੇਲੀਆ ਅਤੇ ਰਾਜਧਾਨੀ ਕੈਨਬਰਾ ਵਿੱਚ ਵੀ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਵਿਕਟੋਰੀਆ ਦੇ ਚੀਫ ਹੈਲਥ ਆਫਿਸਰ ਪ੍ਰੋਫੈਸਰ ਬ੍ਰੈਟ ਸਟਨ ਦਾ ਕਹਿਣਾ ਹੈ ਕਿ ਸਮਾਜਿਕ ਤੌਰ 'ਤੇ ਕੋਰੋਨਾ ਵਾਇਰਸ ਫੈਲਣ ਬਾਰੇ ਜਾਣਕਾਰੀ ਘੱਟ ਹੈ ਅਤੇ ਉਹ ਅਜੇ ਵੀ ਵਧੇਰੇ ਟੈਸਟ ਕਰਨ ਲਈ ਆਵਾਜ਼ ਉਠਾ ਰਹੇ ਨੇ।
With very low numbers and with a suppression that's in place over the next number of weeks, we can look at lifting measures and watching this and seeing that the R naught stays below one and seeing that the numbers remain suppressed in Victoria. Watch for another period of time, and if it's all going well, to then lift another layer, another level of restrictions.
ਆਸਟ੍ਰੇਲੀਆ ਵਿੱਚ ਕੋਰੋਨਾ ਵਾਇਰਸ ਕਰਕੇ ਅਜੇ ਤੱਕ 71 ਮੌਤਾਂ ਹੋ ਚੁੱਕੀਆਂ ਹਨ ਅਤੇ 6,000 ਤੋਂ ਵੱਧ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ। ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਨੇ ਹਫ਼ਤੇ ਦੇ ਅਖੀਰ ਵਿੱਚ 2 ਨਵੇਂ ਕੋਰੋਨਾ ਵਾਇਰਸ ਮਾਮਲੇ ਦਰਜ ਕੀਤੇ, ਜਿਸ ਨਾਲ ਦੋਵਾਂ ਸੰਕਰਮਿਤ ਲੋਕਾਂ ਨੂੰ ਸਵੈ ਅਲੱਗ ਥਲੱਗ ਯਾਨੀ ਸੈਲਫ ਆਈਸੋਲੇਸ਼ਨ ਦਾ ਆਦੇਸ਼ ਦਿੱਤਾ ਗਿਆ। ਪਰਥ ਹਵਾਈ ਅੱਡੇ ਉੱਤੇ ਅੱਜ ਕਈ ਉਡਾਨਾਂ ਆਉਣ ਵਾਲੀਆਂ ਹਨ, ਜਿਨ੍ਹਾਂ ਵਿੱਚ ਕੁਝ ਅੰਤਰਰਾਸ਼ਟਰੀ ਮੁਸਾਫਿਰ ਹਨ ਅਤੇ ਇਹਨਾਂ ਵਿੱਚ ਇੱਕ ਅਜਿਹਾ ਮੁਸਾਫਿਰ ਵੀ ਸ਼ਾਮਿਲ ਹੈ ਜਿਸਨੇ ਬਾਲੀ ਵਿੱਚ ਹਾਲ ਹੀ ਵਿੱਚ ਵਕਤ ਗੁਜ਼ਾਰਿਆ ਅਤੇ ਹੁਣ ਉਸਨੂੰ ਕੋਰੋਨਾ ਵਾਇਰਸ ਪੋਜ਼ਿਟਿਵ ਪਾਇਆ ਗਿਆ ਹੈ। ਹਾਲਾਂਕਿ ਪ੍ਰੈਮੀਅਰ ਮਾਰਕ ਮੈਗਾਵਨ ਦਾ ਕਹਿਣਾ ਹੈ ਕਿ ਸੂਬੇ ਦੇ ਸਖ਼ਤ ਸਰਹੱਦੀ ਪਾਬੰਦੀਆਂ ਅਤੇ ਸਖ਼ਤ ਉਪਾਵਾਂ ਨੇ COVID-19 ਦੇ ਫੈਲਾਵ ਉੱਤੇ ਠੱਲ ਪਾਉਣ ਵਿੱਚ ਯੋਗਦਾਨ ਪਾਇਆ ਹੈ।
I know it's easy to think that we've succeeded and we can just get back to normal, but we need to continue to be very cautious. We cannot get complacent. Over coming weeks, we will continue to monitor the situation and assess if and when some restrictions can be eased.
ਆਸਟ੍ਰੇਲੀਆ ਦੇ ਸਿਹਤ ਅਧਿਕਾਰੀ ਇਸ ਗੱਲ ਨੂੰ ਤੋਲ ਰਹੇ ਹਨ ਕਿ ਉਹ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਦੌਰਾਨ ਮਰੀਜ਼ਾਂ ਲਈ ਇਲੈਕਟਿਵ ਸਰਜਰੀ ਮੁੜ ਸ਼ੁਰੂ ਕਰਨ ਜਾਂ ਨਹੀਂ। ਗੈਰ ਜ਼ਰੂਰੀ ਇਲੈਕਟਿਵ ਸਰਜਰੀ ਉੱਤੇ ਰੋਕ ਲਾ ਦਿੱਤੀ ਗਈ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੌਮੀ ਸਿਹਤ ਪ੍ਰਣਾਲੀ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਤਿਆਰ ਹੈ। ਡੈਪਟੀ ਚੀਫ ਮੈਡੀਕਲ ਆਫਿਸਰ ਡਾਕਟਰ ਨਿਕ ਕੋਟਸਵਰਥ ਦਾ ਕਹਿਣਾ ਹੈ ਕਿ ਇਲੈਕਟਿਵ ਸਰਜਰੀ ਨੂੰ ਮੁੜ ਚਾਲੂ ਕਰਨ ਅਤੇ ਨਿੱਜੀ ਸੁਰੱਖਿਆ ਉਪਕਰਨਾਂ ਦੀ ਉਪਲਬਧਤਾ ਦਾ ਆਪਸ ਵਿੱਚ ਕੋਈ ਤਾਲੁਕ ਨਹੀਂ, ਪਰ ਇਹ ਵਿਚਾਰਨ ਵਾਲੀ ਇੱਕ ਗੱਲ ਹੈ। ਡਾਕਟਰ ਕੋਟਸਵਰਥ ਦਾ ਕਹਿਣਾ ਹੈ ਕਿ ਜੇ ਰਾਸ਼ਟਰੀ ਕੈਬਨਿਟ ਫੈਸਲਾ ਲੈਂਦੀ ਹੈ ਕਿ ਸਰਜਰੀ ਫਿਰ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ ਤਾਂ ਉਹ ਮਹਿਫੂਜ਼ ਅਤੇ ਮਰੀਜ਼ਾਂ ਉੱਤੇ ਕੇਂਦਰਿਤ ਰਹੇਗੀ।
Whilst I'm not going to preempt National Cabinet's decision, this is something that we recognise that there are Australians out there who are in pain, have disability, can't be in the workforce, need to take very potent pain medications that need their elective surgery done. Keeping in mind, of course, that there is still Category 1 and urgent Category 2 surgery taking place within Australia at the moment.
ਰਾਸ਼ਟਰੀ ਕੈਬਨਿਟ ਦੀ ਬੈਠਕ ਕੱਲ੍ਹ ਹੋਵੇਗੀ। ਫੈਡਰਲ ਵਿਰੋਧੀ ਧਿਰ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਸਰਕਾਰ ਦੇ ਖਜ਼ਾਨਚੀ ਜਾਣਬੁੱਝ ਕੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਕੈਜੂਅਲ ਮੁਲਾਜ਼ਮਾਂ ਨੂੰ ਜੌਬ ਕੀਪਰ ਭੱਤੇ ਦੀਆਂ ਅਦਾਇਗੀਆਂ ਪ੍ਰਾਪਤ ਕਰਨ ਤੋਂ ਵਾਂਝਾ ਰੱਖ ਰਹੇ ਨੇ। ਇਹ ਯੋਜਨਾ $100 ਬਿਲੀਅਨ ਤੋਂ ਵੀ ਵੱਧ ਕੀਮਤ ਵਾਲੀ ਹੈ ਅਤੇ ਅਜਿਹੇ ਕਾਰੋਬਾਰਾਂ ਨੂੰ ਆਪਣੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਹੋਣ ਤੋਂ ਰੋਕਦੀ ਹੈ ਜਿਨ੍ਹਾਂ ਦਾ ਕੋਰੋਨਾ ਵਾਇਰਸ ਕਰਕੇ ਨੁਕਸਾਨ ਹੋਇਆ ਹੋਵੇ। ਚਿੰਤਾਵਾਂ ਹਨ ਕਿ ਬਹੁਤ ਸਾਰੇ ਆਰਜ਼ੀ ਵੀਜ਼ਾ ਧਾਰਕ ਇਹਨਾਂ ਭੁਗਤਾਨਾਂ ਤੋਂ ਵਾਂਝੇ ਹਨ ਅਤੇ ਜੋ ਆਪਣੇ ਦੇਸ਼ ਪਰਤ ਨਹੀਂ ਸਕਦੇ ਉਹਨਾਂ ਕੋਲ ਸੀਮਿਤ ਸਹਾਇਤਾ ਉਪਲਬਧ ਹੈ। ਲਿਬ ਪਾਰਟੀ ਦੇ ਜਿਮ ਚਾਮਜ਼ ਦਾ ਇਸ ਸਹਾਇਤਾ ਯੋਜਨਾ ਦੇ ਦਾਇਰੇ ਨੂੰ ਨਾ ਵਧਾਉਣ ਲਈ ਖਜ਼ਾਨਚੀ ਜੌਸ਼ ਫ੍ਰਾਈਡਨਬਰਗ ਦੀ ਆਲੋਚਨਾ ਬਾਰੇ ਇਹ ਵਿਚਾਰ ਹੈ।
When he says he's doing everything he can to prevent more Australians joining the unemployment queues, it's just not right. What we're calling for is for the JobKeeper payment to be expanded and for the government to step in and step up.
ਫੈਡਰਲ ਖਜ਼ਾਨਚੀ ਸ਼੍ਰੀ ਫ੍ਰਾਈਡਨਬਰਗ ਦਾ ਕਹਿਣਾ ਹੈ ਕਿ ਉੱਚੇ ਦਰ ਦੀ ਬੇਰੋਜ਼ਗਾਰੀ ਅਟਲ ਹੈ ਪਰ ਸਰਕਾਰ ਆਪਣੀ ਪ੍ਰਤੀਕਿਰਿਆ ਦੇ ਰਹੀ ਹੈ।
So we're doing everything to keep that formal everything we can to keep that formal connection between employer and employee. The JobKeeper package does that, but we're also conscious that unemployment is on the rise and that's a function of the economic climate we find ourselves in.
ਨਿਊਜ਼ੀਲੈਂਡ ਦੀ ਸਰਕਾਰ ਦਾ ਕਹਿਣਾ ਹੈ ਕਿ ਉਸਨੇ ਵਿਆਪਕ ਕੋਰੋਨਾ ਵਾਇਰਸ ਤਬਾਹੀ ਉੱਤੇ ਨਕੇਲ ਪਾ ਲਈ ਹੈ, ਇਸ ਦੇ ਫੈਲਾਅ ਦੀਆਂ ਦਰਾਂ ਨੂੰ ਘੱਟ ਕੀਤਾ ਹੈ ਅਤੇ ਘੱਟ ਪਾਬੰਦੀਆਂ ਲਈ ਹੁਣ ਰਾਹ ਪੱਧਰਾ ਕੀਤਾ ਜਾ ਸਕਦਾ ਹੈ। 27 April ਤੋਂ ਲੌਕਡਾਊਨ ਪੱਧਰ ਨੂੰ ਘਟਾ ਦਿੱਤਾ ਜਾਵੇਗਾ ਅਤੇ ਅਗਲੇ ਫੈਸਲੇ ਲਏ ਜਾਣਗੇ 11 May ਨੂੰ। ਨਿਊਜ਼ੀਲੈਂਡ ਵਿੱਚ ਕੋਵਿਡ-19 ਤੋਂ 1 ਦਰਜਨ ਲੋਕਾਂ ਦੀ ਮੌਤ ਹੋਈ ਹੈ, ਜੋ ਵਿਸ਼ਵ ਵਿੱਚ ਸਭ ਤੋਂ ਘੱਟ ਮੌਤ ਦਰਾਂ ਵਿੱਚੋਂ ਇੱਕ ਹੈ। ਪ੍ਰਧਾਨ ਮੰਤਰੀ ਜਾਸਿੰਡਾ ਆਰਡਰਨ ਦਾ ਕਹਿਣਾ ਹੈ ਕਿ ਜਨਤਾ ਨੇ ਕੋਵਿਡ-19 ਨੂੰ ਫੈਲਣ ਤੋਂ ਸਫਲਤਾਪੂਰਵਕ ਰੋਕ ਲਿਆ ਹੈ।
Ultimately, we have taken a balanced approach, and one that the Director General of Health not only supported but also recommended. This time we now have will be used to prepare on all fronts. This week, businesses will be allowed to get ready to open, such as employers re-entering premises to receive stock if necessary. But we ask that in doing so, they stick to social distancing and their bubbles.
ਸਕੂਲਾਂ ਵਿੱਚ ਲੋੜੀਂਦੀ ਹਾਜ਼ਰੀ 29 April ਤੋਂ ਦੁਬਾਰਾ ਸ਼ੁਰੂ ਹੋਵੇਗੀ। ਚੀਨ ਦੇ ਇੱਕ ਖੇਤੀਬਾੜੀ ਅਧਿਕਾਰੀ ਨੇ ਕੋਰੋਨਾ ਵਾਇਰਸ ਮਹਾਂਮਾਰੀ ਕਰਕੇ ਅੰਤਰਰਾਸ਼ਟਰੀ ਭੋਜਨ ਵਪਾਰ ਵਿੱਚ ਵਿਘਨ ਪੈਣ ਬਾਰੇ ਚੇਤਾਵਨੀ ਦਿੱਤੀ ਹੈ। ਚੀਨ ਦੇ ਉਪ ਖੇਤੀਬਾੜੀ ਮੰਤਰੀ ਯੂ ਕਾਂਗਝੈਨ ਦਾ ਕਹਿਣਾ ਹੈ ਕਿ ਮਹਾਂਮਾਰੀ ਖਾਦ ਪਦਾਰਥਾਂ ਦੇ ਬਾਜ਼ਾਰਾਂ ਲਈ ਅਨਿਸ਼ਚਿਤਤਾ ਦਾ ਕਾਰਨ ਬਣ ਸਕਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਸੁਰੱਖਿਆ ਉਪਾਵਾਂ ਕਾਰਨ ਕੀਮਤਾਂ ਵਿੱਚ ਭਾਰੀ ਵਾਧਾ ਦਰਜ ਹੋਇਆ ਹੈ ਅਤੇ ਉਹਨਾਂ ਨੂੰ ਮੁਹੱਈਆ ਕਰਵਾਉਣ ਦੀ ਪ੍ਰਣਾਲੀ ਵੀ ਪ੍ਰਭਾਵਿਤ ਹੋਈ ਹੈ। ਚੀਨ ਦੀ ਸਬਜ਼ੀਆਂ, ਜਲ ਉਤਪਾਦ ਅਤੇ ਚਾਹ ਦਾ ਨਿਰਯਾਤ ਵੀ ਕੋਰੋਨਾ ਵਾਇਰਸ ਦੇ ਫੈਲਣ ਨਾਲ ਪ੍ਰਭਾਵਿਤ ਹੋਇਆ ਹੈ। ਗੂਗਲ ਅਤੇ ਫੇਸਬੁੱਕ ਸਮੇਤ ਆਸਟ੍ਰੇਲੀਆ ਦੀਆਂ ਖ਼ਬਰਾਂ ਦੀ ਸਮੱਗਰੀ ਵਰਤਣ ਲਈ ਹੁਣ ਇੰਟਰਨੈੱਟ ਦੀਆਂ ਵੱਡੀਆਂ ਕੰਪਨੀਜ਼ ਨੂੰ ਉਹਨਾਂ ਦੇ ਡਿਜੀਟਲ ਪਲੈਟਫਾਰਮਸ ਲਈ ਇੱਕ ਲਾਜ਼ਮੀ ਕੋਡ ਯਾਨੀ ਜ਼ਾਬਤੇ ਨੂੰ ਵਰਤਣਾ ਪਵੇਗਾ, ਜਿਸ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਉਹ ਟੈਕਨੋਲੋਜੀ ਕੰਪਨੀਆਂ ਤੋਂ ਜਵਾਬਦੇਹੀ ਚਾਹੁੰਦੀ ਹੈ, ਪੱਤਰਕਾਰੀ ਦੀਆਂ ਨੌਕਰੀਆਂ ਨੂੰ ਬਰਕਰਾਰ ਰੱਖਣ ਅਤੇ ਬਰਾਬਰੀ ਦਿਵਾਉਣਾ ਚਾਹੁੰਦੀ ਹੈ, ਰਵਾਇਤੀ ਮੀਡੀਆ ਅਦਾਰਿਆਂ ਅਤੇ ਡਿਜੀਟਲ ਸੰਸਥਾਵਾਂ ਦਰਮਿਆਨ ਆਪਣੀ ਮਰਜ਼ੀ ਨਾਲ ਇੱਕ ਜ਼ਾਬਤਾ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ ਸਨ, ਪਰ ਉਹ ਗੱਲਬਾਤ ਟੁੱਟ ਗਈ। ਫੈਡਰਲ ਕਮਿਊਨੀਕੇਸ਼ਨਜ਼ ਮਿਨਿਸਟਰ ਪੌਲ ਫਲੈਚਰ ਦਾ ਕਹਿਣਾ ਹੈ ਕਿ ਇਸ ਜ਼ਾਬਤੇ ਨੂੰ ਲਾਗੂ ਕਰਨ ਨਾਲ ਲੋਕਤੰਤਰ ਵਿੱਚ ਪੱਤਰਕਾਰੀ ਨੂੰ ਵਧੇਰੇ ਮਹੱਤਵ ਮਿਲੇਗਾ।
Now this is a competition issue. We've taken our advice here from our competition regulator, the ACCC, and they've pointed out that we have a market in which Australian businesses like News Corp, Seven West, Nine Entertainment Limited and others are competing with Google and with Facebook and other digital platforms for eyeballs and for advertising revenue.
Tehun khabar kheed jagat ton. ਨੈਸ਼ਨਲ ਰਗਬੀ ਲੀਗ ਦੇ ਮੁਖੀ ਟੌਡ ਗ੍ਰੀਨਬਰਗ ਨੇ ਅੱਜ ਲੀਗ ਦੇ ਚੀਫ਼ ਐਗਜ਼ੈਕਟਿਵ ਵਜੋਂ ਅਸਤੀਫ਼ਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਲੀਗ ਦੇ ਅੰਤਰਿਮ ਮੁਖੀ ਚੀਫ਼ ਕਮਰਸ਼ਲ ਆਫਿਸਰ ਐਂਡਰੂ ਐਬਦੋ ਹੋ ਸਕਦੇ ਨੇ। ਅਸਤੀਫ਼ਾ NRL ਅਤੇ TV ਪ੍ਰਸਾਰਕਾਂ ਵਿਚਾਲੇ ਗੱਲਬਾਤ ਤੋਂ ਬਾਅਦ ਆਇਆ। ਸ਼੍ਰੀ ਗ੍ਰੀਨਬਰਗ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਦਾ ਹੋਣਾ ਇੱਕ ਆਪਸੀ ਸਮਝੌਤੇ ਦਾ ਹਿੱਸਾ ਹੈ ਅਤੇ ਇਹ ਖੇਡ ਦੀਆਂ ਜ਼ਰੂਰਤਾਂ ਨੂੰ ਦਰਸਾਉਂਦਾ ਹੈ। ਤੇ ਆਓ ਹੁਣ ਜਾਣਦੇ ਹਾਂ ਅੱਜ ਦੀਆਂ ਮੁਦਰਾ ਬਦਲ ਦਰਾਂ। ਇੱਕ ਆਸਟ੍ਰੇਲੀਆਈ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ 63 ਸੈਂਟ ਰਿਹਾ। ਇੱਕ ਆਸਟ੍ਰੇਲੀਆਈ ਡਾਲਰ ਭਾਰਤ ਦੇ 48 ਰੁਪਏ 80 ਪੈਸੇ ਤੇ ਪਾਕਿਸਤਾਨ ਦੇ 104 ਰੁਪਏ 20 ਪੈਸੇ ਰਿਹਾ। ਹਾਜ਼ਰੀਨ, ਹੁਣ ਪੇਸ਼ ਹੈ ਮੌਸਮ ਵਿਭਾਗ ਦੇ ਮਾਹਿਰਾਂ ਮੁਤਾਬਕ ਕੱਲ੍ਹ ਦੇ ਮੌਸਮ ਦਾ ਅੰਦਾਜ਼ਾ। ਪਰਥ ਵਿੱਚ ਮੀਂਹ ਕਣੀ ਦੇ ਇਮਕਾਨ, ਪਾਰਾ ਵੱਧ ਤੋਂ ਵੱਧ ਰਹੇਗਾ 24 ਡਿਗਰੀ। ਐਡੀਲੇਡ ਵਿੱਚ ਬਦਲਵਾਹੀ, ਪਾਰਾ ਵੱਧ ਤੋਂ ਵੱਧ ਹੋਵੇਗਾ 24 ਡਿਗਰੀ। ਮੈਲਬਰਨ ਵਿੱਚ ਸਵੇਰੇ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਹੋਵੇਗਾ 20 ਡਿਗਰੀ। ਹੋਬਾਰਟ ਵਿੱਚ ਬੱਦਲ ਛਾਏ ਰਹਿਣਗੇ, ਪਾਰਾ ਵੱਧ ਤੋਂ ਵੱਧ 17 ਡਿਗਰੀ। ਕੈਨਬਰਾ ਵਿੱਚ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ 21 ਡਿਗਰੀ। ਸਿਡਨੀ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ ਹੋਵੇਗਾ 25 ਡਿਗਰੀ। ਬ੍ਰਿਸਬਨ ਵਿੱਚ ਸੂਰਜ ਚਮਕੇਗਾ, ਪਾਰਾ ਵੱਧ ਤੋਂ ਵੱਧ ਰਹੇਗਾ 28 ਡਿਗਰੀ। ਕੈਨਸ ਵਿੱਚ ਵੀ ਹਾਲਾਤ ਅਜਿਹੇ ਹੀ ਰਹਿਣਗੇ, ਪਾਰਾ ਵੱਧ ਤੋਂ ਵੱਧ ਹੋਵੇਗਾ 31 ਡਿਗਰੀ। ਅਤੇ ਡਾਰਵਿਨ ਵਿੱਚ ਵੀ ਧੁੱਪ ਖਿੜੀ ਰਹੇਗੀ, ਪਾਰਾ ਵੱਧ ਤੋਂ ਵੱਧ ਰਹੇਗਾ 34 ਡਿਗਰੀ। ਸੋ ਇਹ ਸੀ ਅੱਜ ਦਾ ਖਬਰਨਾਮਾ। ਹੁਣ ਵਾਸਤੇ ਮੈਨੂੰ ਯਾਨੀ ਰੁਚਿਕਾ ਤਲਵਾਰ ਨੂੰ ਦਿਓ ਇਜਾਜ਼ਤ ਅਤੇ ਜਲਦ ਹੀ ਵਕਫੇ ਤੋਂ ਬਾਅਦ ਮੈਂ ਹਾਜ਼ਰ ਹੋਵਾਂਗੀ ਲੈ ਕੇ ਚਲੰਤ ਮਾਮਲਿਆਂ ਉੱਤੇ ਦਿਲਚਸਪ ਪੇਸ਼ਕਾਰੀਆਂ। ਤਦ ਤੱਕ ਬਣੇ ਰਹੋ SBS ਪੰਜਾਬੀ ਦੇ ਨਾਲ।
Want to hear more stories like this? Listen on Apple Podcasts, Google Podcasts, Spotify, or wherever you get your podcasts from.